ਆ ਯੂਪੀ ਤਾਂ ਸੀ ਉਹ ਜੰਗਲਾਂ ਦੀ ਬਣੀ ਹੋਈ ਜਿੱਥੇ ਅਸੀਂ ਲੋਕ ਗਏ ਸੀ ਤਰਾਈ 'ਚ। ਉਹ ਵਾਪਸ ਆਉਂਦਾ ਉੱਥੇ ਬੈਠ ਗਿਆ ਦਰਖਤ ਦੇ ਥੱਲੇ, ਧੁੱਪ ਕੁਛ ਚੜ੍ਹ ਚੁੱਕੀ ਹੈ, ਥੋੜ੍ਹਾ ਆਰਾਮ ਲੈਣ ਬੈਠਿਆ। ਉਹ ਦਰਖਤ ਬੜਾ ਗਾੜਾ ਸੀ, ਉਹਦੇ ਬਹੁਤ ਕਿਸਮ ਦੀਆਂ ਪੰਛੀ ਬੈਠੇ ਆਪਣੀ ਬੋਲੀ 'ਚ ਖੁਸ਼ੀ ਹੋਏ ਗੀਤ ਗਾ ਰਹੇ ਸੀ, ਕਿਉਂਕਿ ਪੰਛੀਆਂ ਦਾ ਸੁਭਾਅ ਹੈ ਇਹ ਕਿਤੇ ਸਾਡੇ ਮੰਗਣ ਨਹੀਂ ਕਰਦੇ ਬਈ ਫਲਾਣੀ ਕੋਠੀ 'ਚ ਦਾਣੇ ਪਏ ਹੈ। ਇੱਕ ਆਦਮੀ ਇੱਕ ਚੂਹਾ ਦੋ ਐਸੇ ਨੇ ਜਿਹੜੇ ਗਾਹਾਂ ਨੂੰ ਖਾਣ ਵਾਸਤੇ ਰੱਖਦੇ ਹਾਂ, ਬਾਕੀ ਸਾਰੀ 83,99,999 ਜੂਨ ਪਰਮੇਸ਼ੁਰ ਦੇ ਭਰੋਸੇ 'ਤੇ ਰਹਿੰਦੀ ਆ ਵੀ ਉਹਨੇ ਰਿਜਕ ਆਪੇ ਹੀ ਦੇਣੇ। ਸਿਰ ਮਨੁੱਖ ਨੂੰ ਭਰੋਸਾ ਨਹੀਂ ਹੈ, ਇਹ ਕਹਿੰਦਾ ਜੇ ਮੈਂ ਨਾ ਹੋਇਆ ਤਾਂ ਰਿਜਕ ਨਹੀਂ ਮਿਲਣਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਉੱਥੇ ਸੰਗਰਾਮ ਵਾਲੇ ਦੀਵਾਨ ਦੇ ਉੱਤੇ ਇੱਕ ਕੋਈ ਪ੍ਰੇਮੀ ਦੂਰ ਤੋਂ ਆਇਆ ਕਰਦਾ ਸੀ, ਲੇਕਿਨ ਜਦੋਂ ਭੋਗ ਪੈਣਾ ਉਦੋਂ ਪਹਿਲਾਂ ਮਹਾਰਾਜ ਤੋਂ ਇਜਾਜ਼ਤ ਲਏ ਬਗੈਰ ਹੀ ਚਲੇ ਜਾਂਦਾ ਸੀ। ਮਹਾਰਾਜ ਜੀ ਦੇ ਧਿਆਨ ਵਿੱਚ ਆਇਆ ਵੀ ਆਹ ਜਿਹੜਾ ਪ੍ਰੇਮੀ ਹੈ ਇਹ ਆਉਂਦਾ ਨੇਮ ਨਾਲ ਹੈ ਪਰ ਚਲਿਆ ਜਾਂਦਾ ਇੱਕਦਮ। ਸਿੰਘਾਂ ਨੂੰ ਕਿਹਾ ਵੀ ਇਹਨੂੰ ਰੋਕ ਲਿਓ, ਜਾਣ ਲੱਗਿਆ ਤਾਂ ਸਿੰਘਾਂ ਨੇ ਰੋਕ ਲਿਆ। ਮਹਾਰਾਜ ਨੇ ਬੁਲਾਇਆ, ਪ੍ਰੇਮੀਆਂ ਦੇਖ ਮਰਿਆਦਾ ਇਹ ਹੁੰਦੀ ਹੈ, ਗੁਰੂ ਪੀਰਾਂ ਦੇ ਕੋਲ ਆਈਦਾ ਤਾਂ ਆਪਣੀ ਮਰਜ਼ੀ ਨਾਲ ਹੈ ਪਰ ਜਾਈਦਾ ਪੁੱਛ ਕੇ, ਜੇ ਪੁੱਛ ਕੇ ਨਾ ਜਾਓ ਹਜ਼ਾਰ ਵਿਘਨ ਰਸਤੇ 'ਚ ਖੜਾ ਹੁੰਦਾ, ਗੁਰੂ ਨੂੰ ਪਤਾ ਹੁੰਦਾ ਉਹ ਟਾਲ ਦਿੰਦਾ। ਖੁਸ਼ੀਆਂ ਲੈ ਕੇ ਗੁਰੂ ਦੀਆਂ ਜਾਇਆ ਕਰਦੇ ਨੇ ਅਤੇ ਤੂੰ ਆਉਣਾ ਮੱਥਾ ਟੇਕ ਕੇ ਤੁਰ ਜਾਣਾ। ਕਹਿੰਦਾ ਸੱਚੇ ਪਾਤਸ਼ਾਹ ਕੀ ਕਰਾਂ, ਮੈਂ ਤਾਂ ਦਲਿੱਦਰ ਨੇ ਦੱਬਿਆ ਪਿਆ। ਕਹਿੰਦੇ ਕੀ ਗੱਲ? ਕਹਿੰਦੇ ਪਰਿਵਾਰ ਛੋਟੇ ਛੋਟੇ ਬੱਚੇ ਨੇ, ਕੋਈ ਚੀਜ਼ ਨਹੀਂ ਹੈ, ਮਿਹਨਤ ਕਰਦਾ ਤਾਂ ਰੋਟੀ ਚੱਲਦੀ ਹੈ, ਜੇ ਮਿਹਨਤ ਨਾ ਕਰਾਂ ਤਾਂ ਚੱਲਦੀ ਉਹ ਨਹੀਂ ਹੈ। ਮਹਾਰਾਜ ਕਹਿਣ ਲੱਗੇ ਤੂੰ ਬਾਣੀ ਵੀ ਪੜ੍ਹਦਾ ਹੁੰਦਾ? ਕਹਿੰਦਾ ਬਾਣੀ ਤਾਂ ਮਹਾਰਾਜ ਮੈਂ ਕਥਾ ਵੀ ਕਰਦਾ ਹੁੰਦਾ, ਇਕੱਲੀ ਬਾਣੀ ਨਹੀਂ ਪੜ੍ਹਦਾ, ਤੁਹਾਡੀ ਕਿਰਪਾ ਦੇ ਨਾਲ ਮੈਨੂੰ ਅਰਥ ਬੋਧ ਵੀ ਹੈ। ਕਹਿੰਦੇ ਇੱਕ ਤੁਕ ਦੀ ਕਥਾ ਕਰਕੇ ਸੁਣਾ ਸਾਨੂੰ, ਉਹ ਇਸ ਤਰ੍ਹਾਂ ਪੜ੍ਹ ਲਓ ਸਾਰੇ।
ਰੋਜੀ ਦਿੰਦਾ ਹੈ ਪੱਥਰ ਦੇ ਕੀੜੇ ਨੂੰ, ਤੈਨੂੰ ਕਿਉਂ ਨਾ ਦੇਵੇ ਬੰਦਿਆ। ਦਿੰਦਾ ਹੈ ਪੱਥਰ ਦੇ ਕੀੜੇ ਨੂੰ, ਤੈਨੂੰ ਕਿਉਂ ਨਾ ਦੇਵੇ ਬੰਦਿਆ।
ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜ਼ਕ ਆਗੇ ਕਰ ਦਿੱਤਾ। ਕਹਿੰਦੇ ਇਹਦੀ ਵੀ ਕਥਾ ਕਰਦਾ। ਹਾਂ ਮਹਾਰਾਜ, ਇਹ ਤਾਂ ਹੈ ਹੀ ਸਖਾਲੀ ਬਹੁਤ। ਕਹਿੰਦੇ ਫਿਰ ਸੇਵਾ ਕਰਿਆ ਕਰ। ਕਹਿੰਦਾ ਮਹਾਰਾਜ, ਸੇਵਾ ਕੀ ਕਰਨੀ ਹੋਈ? ਮੈਂ ਤਾਂ ਅੱਜ ਸਵੇਰ ਦੇ ਡੰਗ ਦਾ ਉਹਨਾਂ ਨੂੰ ਦੇ ਕੇ ਆਇਆ ਸੀ ਰਾਸ਼ਨ, ਅਤੇ ਆਥਣ ਦਾ ਉਹਨਾਂ ਨੇ ਨਿਕਾਲ ਲੈਣਾ, ਕੱਲ੍ਹ ਨੂੰ ਨਹੀਂ ਹੈ, ਸਾਰੇ ਭੁੱਖੇ ਮਰ ਜਾਣੇ। ਕਹਿੰਦੇ ਤੂੰ ਰਾਜ਼ਕ ਹੈ, ਆਪੇ ਹੀ ਤਾਂ ਕਥਾ ਕਰ ਰਿਹਾ, ਤੂੰ ਵੀ ਉਹਨਾਂ ਨੂੰ ਵੀ ਦਿੰਦਾ, ਚਿੰਤਾ ਨਾ ਕਰੋ, ਕੋਈ ਵੀ ਨਾ ਕਰ ਚਿੰਤਾ, ਚਿੰਤਾ ਹੈ ਕਰਤੇ। ਵੀ ਉਹ ਸਾਰੇ ਥਾਵਾਂ 'ਤੇ ਦਿੰਦਾ ਹੈ, ਤੈਨੂੰ ਵਿਸ਼ਵਾਸ ਨਹੀਂ ਆਉਂਦਾ ਗੁਰੂ ਦੀ ਬਾਣੀ 'ਤੇ? ਕਹਿੰਦਾ ਮਹਾਰਾਜ, ਆਦਮੀ ਨੂੰ ਹੱਥ ਪੈਰ ਦਿੱਤੇ ਨੇ ਪ੍ਰਭੂ ਨੇ, ਕੰਮ ਕਰਨ ਵਾਸਤੇ ਬੁੱਧੀ ਦਿੱਤੀ ਹੈ, ਵੀ ਕੰਮ ਕਰਨਾ ਚਾਹੀਦਾ। ਕਹਿੰਦੇ ਤੂੰ ਕਰਦਾ, ਤੈਨੂੰ ਪਤਾ ਨਹੀਂ ਵੀ ਸਭ ਕੁਝ ਹੁਕਮ 'ਚ ਹੋ ਰਿਹਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ। ਜੇ ਤੈਨੂੰ ਅਧਰੰਗ ਹੋ ਜਾਵੇ ਫਿਰ ਕੀ ਕਰੇਗਾ? ਤੈਨੂੰ ਬਿਮਾਰੀ ਲੱਗ ਜਾਵੇ ਫਿਰ ਤੂੰ ਦੱਸ ਕੀ ਕਰੇਗਾ? ਚੁੱਪ ਕਰਕੇ ਕਹਿੰਦੇ ਚੰਗਾ, ਬਾਣੀ ਪੜ੍ਹਦਾ ਤਾਂ ਤੂੰ ਹੈ ਪਰ ਤੈਨੂੰ ਵਿਸ਼ਵਾਸ ਨਹੀਂ। ਵਿਸ਼ਵਾਸ ਤੋਂ ਬਿਨਾਂ ਲੇਖੇ 'ਚ ਨਹੀਂ ਪੈਂਦੀ। ਕੱਲ੍ਹ ਮਹਾਰਾਜ ਨੇ ਸਪਸ਼ਟ ਹੁਕਮ ਦਿੱਤਾ ਪਹਿਲੇ ਦਿਨ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਵੀ ਇਹ ਵੀ ਐਂ ਵੀ ਹੋ ਜਾਇਆ ਕਰਦਾ, ਹਾਂ ਐਂ ਹੁੰਦਾ। ਇਹ ਸਭ ਪ੍ਰਤਿਆਈਆਂ ਹੋਈਆਂ ਗੱਲਾਂ ਸਾਰ ਸੀ, ਕੋਈ ਐਵੇਂ ਨਹੀਂ। ਮਹਾਰਾਜ ਮੈਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਪਰਮੇਸ਼ਰ ਰੋਜੀ ਦਿੰਦਾ, ਉਹ ਕਦੇ ਤਾਂ ਮਨ 'ਚ ਹੋ ਜਾਣਾ ਵੀ ਰੋਜੀ ਦਿੰਦਾ, ਵੀ ਅਸੀਂ ਆਪ ਹਲ ਚਲਾਉਂਦੇ ਹਾਂ ਤਾਂ ਜਾ ਕੇ ਕੁਛ ਬਣਦਾ, ਨਹੀਂ ਸੱਚਮੁੱਚ ਇਹ ਪਰਮੇਸ਼ਰ ਪਾਲਦਾ ਸਭ ਜੀਵਾਂ ਨੂੰ। ਮਹਾਰਾਜ ਕਹਿੰਦੇ ਆ ਚਿੱਠੀ ਲੈ ਜੀ ਸਾਡੀ। ਚਿੱਠੀ ਲਿਖਤੀ ਅਤੇ ਉਹ ਪਿੰਡ ਵਾਲਿਆਂ ਨੂੰ ਦੇਣ ਵਾਸਤੇ ਕਹਿਤਾ। ਚਿੱਠੀ 'ਚ ਲਿਖਿਆ ਹੋਇਆ ਸੀ ਵੀ ਪ੍ਰੇਮੀਓ, ਇਹ ਗਿਆਨੀ ਗੁਣੀ ਕਾਫੀ ਹੈ ਅਤੇ ਬਾਣੀ ਦੇ ਅਰਥ ਸੁਣੋ ਤੁਸੀਂ, ਗੁਰੂ ਗ੍ਰੰਥ ਸਾਹਿਬ ਦਾ ਬਾਣੀ ਤੁਸੀਂ ਸੈਂਚੀਆਂ 'ਚ ਲੈ ਕੇ ਇਹ 'ਤੇ ਸਤਸੰਗ ਕਰੋ, 9 ਮਹੀਨੇ ਨਹੀਂ ਇਹਨੂੰ ਘਰ ਜਾਣ ਦੇਣਾ, ਕੁਛ ਕਰੀ ਜਾਵੇ ਚਾਹੇ ਪਹਿਰੇ ਲਾ ਦਿਓ। ਉਹ ਜਾਂ ਚਿੱਠੀ ਦਿੱਤੀ, ਉਹ ਕਹਿੰਦੇ ਪ੍ਰੇਮੀਆਂ ਚਿੱਠੀ ਸੁਣ ਲੈ। ਚਿੱਠੀ ਸੁਣਾਈ, ਉਦਾਸ ਹੋ ਗਿਆ, ਕਹਿੰਦਾ ਲੈ ਇਹੋ ਜਿਹਾ ਵੀ ਗੁਰੂ ਕੋਈ ਹੁੰਦਾ ਜਿਹੜਾ ਬਾਲ ਬੱਚੇ ਭੁੱਖੇ ਮਰਵਾ ਦੇਵੇ? ਕਹਿੰਦੇ ਹੁਣ ਤਾਂ ਚਾਹੇ ਰੋ ਚਾਹੇ ਖੁਸ਼ ਰਹਾ, ਅਸੀਂ ਨਹੀਂ 9 ਮਹੀਨੇ ਜਾਣ ਦਿੰਦੇ। ਉਹ ਜਦ ਗਿਆ ਨਾ, ਪਿੰਡ ਵਾਲਿਆਂ ਨੇ ਸੋਚਿਆ ਵੀ ਗੁਰਸਿੱਖ ਤਾਂ ਗੁਰੂ ਦੀ ਸੇਵਾ 'ਚ ਲੱਗ ਗਿਆ, ਆਪਾਂ ਇਹਨਾਂ ਨੂੰ ਕੁਛ ਇਕੱਠਾ ਕਰ ਦਈਏ। ਉਹਨਾਂ ਨੇ ਇਕੱਠਾ ਕਰਤਾ। ਥੋੜ੍ਹੇ ਦਿਨਾਂ ਦੇ ਬਾਅਦ ਮਾਂ ਲੜਕੀ ਨੇ ਮਾਂ ਨੂੰ ਕਿਹਾ, ਕਹਿੰਦੀ ਮਾਤਾ ਆਪਾਂ ਦੋਵੇਂ ਕੰਮ ਕਰਨ ਜੋਗੇ ਆ, ਆਪਾਂ ਕੋਈ ਕੰਮ ਕਾਰ ਕਰ ਲਓ, ਕਿੰਨਾ ਕੁ ਚਿਰ ਦਾਨ 'ਤੇ ਪੜਾਂਗੇ? ਉਸ ਪਿੰਡ ਦੇ ਅੰਦਰ ਇੱਕ ਬਹੁਤ ਵੱਡਾ ਸਰਦਾਰ ਸੀ, ਚੰਗਾ ਅਮੀਰ ਆਦਮੀ, ਉੱਥੇ ਗਏ, ਉਹਦੀ ਲੜਕੀ ਦੀ ਸ਼ਾਦੀ ਸੀ। ਕਹਿਣ ਲੱਗੇ ਭੈਣ ਜੀ, ਉਹ ਤਾਂ ਆਏ ਨਹੀਂ ਹੈਗੇ ਇਹਦੇ ਪਿਤਾ ਜੀ, ਅਸੀਂ ਚਾਹੁੰਦੇ ਹਾਂ ਵੀ ਅਸੀਂ ਕਿਰਤ ਕਰਕੇ ਖਾਈਏ, ਕਿਉਂਕਿ ਸਾਡੇ ਗੁਰੂ ਮਹਾਰਾਜ ਫਰਮਾਨ ਕਰਦੇ ਹਾਂ ਕਾਲ ਖਾਏ ਕਿ ਚਤੋਂ ਦੇ ਨਾਨਕ ਰਾਹ ਪਛਾਣੇ, ਅਤੇ ਸਾਨੂੰ ਕੰਮ ਦੇ ਦਿਓ। ਕਹਿਣ ਲੱਗੀ ਹਾਂ ਲੜਕੀ ਦੀ ਸ਼ਾਦੀ ਹੈ, ਠੀਕ ਹੈ ਕੰਮ ਕਰੋ, ਬੜਾ ਕੁਛ ਕੰਮ ਕਰਨ ਵਾਲਾ ਹੁੰਦਾ ਸ਼ਾਦੀ ਵਾਲੇ ਘਰ 'ਚ ਕੰਮ ਕਰਦੀਆਂ ਨੇ। ਇੱਕ ਦਿਨ ਉਹ ਕਹਿਣ ਲੱਗੀ ਵੀ ਜਾਓ ਤੁਸੀਂ ਪਾਂਡੂ ਲੈ ਕੇ ਆਓ, ਅਤੇ ਇਹ ਕੰਧਾਂ ਨੂੰ ਤੁਸੀਂ ਪਾਂਡੂ ਕਰੋ, ਕਿਉਂਕਿ ਉਹਨਾਂ ਦਿਨਾਂ 'ਚ ਕੱਚੇ ਘਰ ਹੁੰਦੇ, ਪਾਂਡੂ ਵਗੈਰਾ ਲਿਪਦੇ ਹੁੰਦੇ, ਬੜੇ ਸੋਹਣੇ ਕਰ ਲੈਂਦੇ ਸੀ। ਉਹ ਜਿਸ ਵਕਤ ਉੱਥੇ ਜਾਂਦੀਆਂ ਨੇ, ਜਾ ਕੇ ਮੁਠਿਆਨੇ 'ਚੋਂ ਮਿੱਟੀ ਪੱਟਣੀ ਸ਼ੁਰੂ ਕਰੀ, ਖੜਕਾ ਜਿਹਾ ਹੋਇਆ, ਲੜਕੀ ਕਹਿੰਦੀ ਕੁਛ ਖੜਕਦਾ। ਉਹ ਹੌਲੀ ਹੌਲੀ ਜਦ ਕੱਢਿਆ ਤਾਂ ਇਹ ਵਿੱਚੋਂ ਗਾਗਰ ਨਿਕਲਿਆ ਜੀ, ਚੱਪਣ ਲਾ ਕੇ ਦੇਖਿਆ, ਕਹਿੰਦੇ ਇਹ ਤਾਂ ਮੋਹਰਾਂ ਦੀ ਭਰੀ ਹੋਈ ਆ। ਉਸੇ ਵੇਲੇ ਵਾਪਸ ਮੁੜ ਪਿਆ, ਉਹ ਭਲੀ ਸੀ ਬੀਬੀ ਸਰਦਾਰਨੀ ਜਿਹੜੀ ਅਮੀਰ ਸੀ, ਉਹ ਕਹਿਣ ਲੱਗੇ ਵੀ ਆਹ ਹੋਇਆ। ਕਹਿੰਦੀ ਦੇਖ ਇਹ ਤੁਹਾਨੂੰ ਗੁਰੂ ਸਾਹਿਬ ਨੇ ਦਿੱਤਾ, ਕਿਉਂਕਿ ਉਹ ਸੇਵਾ ਕਰਦਾ ਹੈ, ਅਤੇ ਹੁਣ ਤੁਸੀਂ ਐਂ ਕਰਿਓ, ਇਹ ਪੈਸੇ ਖਰਚਣ ਦੀ ਜਾਂਚ ਹਰੇਕ ਨੂੰ ਨਹੀਂ ਆਉਂਦੀ, ਮੈਂ ਖਰਚ ਕਰੂੰਗੀ। ਉਹਨੇ ਬਹੁਤ ਸਾਰੀ ਜ਼ਮੀਨ ਲੈ ਤੀ, ਪਸ਼ੂ ਲੈ ਤੇ, ਘਰ ਪਾਉਣਾ ਸ਼ੁਰੂ ਕਰ ਦਿੱਤਾ, ਖੂਹ ਲੱਗ ਗਏ। ਇਧਰਲੇ ਪਾਸੇ 9 ਮਹੀਨੇ ਇਹਦੇ ਵੀ ਪੂਰੇ ਹੋ ਗਏ। ਜਦ ਰਸਤੇ 'ਚ ਤੁਰਿਆ ਆਉਂਦਾ, ਗੁਰੂ ਮਹਾਰਾਜ ਨਾਲ 9 ਮਹੀਨੇ ਨਾਰਾਜ਼ ਹੀ ਰਿਹਾ। ਰਸਤੇ 'ਚ ਵੀ ਕਹਿੰਦਾ, ਉਹ ਕਹਿੰਦੇ ਵੀ ਹੁਣ ਜਾ ਘਰ ਨੂੰ, ਕਹਿੰਦਾ ਘਰ ਕੋਈ ਹੈਗਾ ਉੱਥੇ? ਉਹ ਤਾਂ ਮਰਮੁਰ ਚੁੱਕੇ ਸਾਰੇ ਗੁਰੂ ਨੇ ਮਾਰਤੇ, ਹੁਣ ਕਿੱਥੇ ਜਾਏਗਾ? ਕਹਿੰਦਾ ਦੇਖੀ ਜਾਓ, ਕਿਤੇ ਮਿਹਨਤ ਮਜ਼ਦੂਰੀ ਕਰੂੰਗਾ ਜੀ। ਕਹਿੰਦੇ ਤੂੰ ਘਰ ਨੂੰ ਜਾ, ਗੁਰੂ 'ਤੇ ਵਿਸ਼ਵਾਸ ਰੱਖ, ਗੁਰੂ ਮਾਰਦਾ ਨਹੀਂ ਹੁੰਦਾ, ਗੁਰੂ ਬਚਾਉਂਦਾ ਹੁੰਦਾ। ਰੋਗਨ 'ਤੇ ਅਰ ਸੋਗਨ 'ਤੇ ਜਲ ਜੋਗਨ 'ਤੇ ਬਹੁ ਪਾਠ ਬਚਾਵ ਹੈ। ਸ਼ਤਰੂ ਚਲਾ ਅਨੇਕ ਆਵਤਾਊ ਤਾਂ ਅਨੇਕ ਨਾ ਲਾਗਨ ਭਾਵੈ। ਰੱਖਦਾ ਹੈ ਆਪਣੋ ਕਰਦਾ ਕਰ ਪਾਪ ਸਬੂਹ ਨਾ ਭੇਟਣ ਪਾਵੇ। ਔਰ ਕੀ ਬਾਤ ਕਹਾਂ ਕਹਿ ਤੋ ਸਭ ਪੇਟ ਹੀ ਕੇ ਪਟ ਪਈ ਚੂਜਾ। ਵੀ ਗੁਰੂ ਤਾਂ ਰਾਖੀ ਕਰਦਾ ਹੁੰਦਾ, ਸਤਿਗੁਰ ਸਿੱਖੀ ਕਰੇ ਪ੍ਰਿਤਪਾਲ, ਤੈਨੂੰ ਉਲਟੇ ਖਿਆਲ ਕਿਉਂ ਆਉਂਦੇ? ਘਰ ਆ ਗਿਆ, ਦੇਖਦਾ ਵੀ ਘਰ ਤਾਂ ਮੇਰਾ ਢਾਹ ਟੂਟਾ, ਇੱਥੇ ਤਾਂ ਚੁਬਾਰੇ ਵਾਲਾ ਘਰ ਪਿਆ ਹੋਇਆ, ਬਹੁਤ ਹੀ ਵਧੀਆ ਨਵਾਂ ਘਰ। ਬਾਹਰ ਨੂੰ ਦੇਖਦਾ ਨਿਗਾਹ ਮਾਰੀ, ਕਹਿੰਦਾ ਇੱਥੇ ਡੰਗਰੇ ਬਹੁਤ ਨੇ, ਬਲਦਾਂ ਦੀਆਂ ਜੋੜੀਆਂ ਖੜੀਆਂ, ਬੰਦੇ ਨਿਕਲ ਰਹੇ ਨੇ ਕੰਮ ਕਰਨ ਵਾਲੇ ਅੰਦਰ ਬਾਹਰ। ਉਹ ਲੜਕੇ ਨੂੰ ਪਛਾਣ ਲਿਆ ਵੀ ਲੜਕਾ ਤਾਂ ਮੇਰਾ ਹੈਗਾ ਜਿਉਂਦਾ ਛੋਟਾ। ਉਹਦੇ ਮਗਰ ਮਗਰ ਹੋ ਲਿਆ, ਉਹ ਲੜਕਾ ਛੇਤੀ ਛੇਤੀ ਪੌੜੀਆਂ ਚੜ੍ਹ ਗਿਆ ਉੱਤੇ, ਇਹ ਵੀ ਚੜ੍ਹ ਗਿਆ, ਅਤੇ ਉਹ ਲੜਕਾ ਨੱਠ ਕੇ ਮਾਂ ਦੇ ਕੋਲ ਚਲਿਆ ਗਿਆ। ਇਹਨੇ ਚੁਬਾਰੇ ਦੀ ਦੇਹੜੀ ਦੇ ਅੰਦਰ ਪੈਰ ਰੱਖਿਆ। ਲੜਕਾ ਕਹਿੰਦਾ ਬੇਬੇ ਬੇਬੇ, ਕਹਿੰਦਾ ਬਾਪੂ ਆ ਗਿਆ, ਹੁਣ ਆਪਾਂ ਫੇਰ ਭੁੱਖੇ ਮਰਾਂਗੇ। ਕਹਿੰਦਾ ਹੈ ਆਹ ਗੱਲ ਕੀ ਹੋਈ? ਉਹ ਕਹਿੰਦੀ ਤੂੰ ਗੁਰੂ ਦੀ ਸੇਵਾ 'ਚੋਂ ਕਿਉਂ ਆ ਗਿਆ? ਕਹਿੰਦਾ ਮੈਨੂੰ ਪਹਿਲਾਂ ਦੱਸ ਆ ਹੋਇਆ ਕੀ ਭਾਣਾ। ਕਹਿੰਦੀ ਤੂੰ ਚਲਿਆ ਗਿਆ, ਸਾਰੀ ਗੱਲ ਦੱਸੀ। ਜਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰੀ, ਕਹਿੰਦਾ ਪਾਤਸ਼ਾਹ ਮੈਂ ਤੇਰੀ ਬਾਣੀ ਨੂੰ ਸੱਚ ਨਹੀਂ ਜਾਣਿਆ, ਇਹ ਤਾਂ ਇੱਕ ਇੱਕ ਅੱਖਰ ਸੱਤ ਹੈ ਸਾਧਾਂ ਦੀ, ਪ੍ਰਤਿਆ ਪ੍ਰਤਿਆ ਕੇ ਦੇਖਿਆ ਹੋਇਆ ਸਾਰਾ, ਐਵੇਂ ਮੈਂ ਗੱਲ ਨਹੀਂ ਕਰਦਾ, ਆਪਣੀ ਗੱਲ ਕਰਨੀ ਨਹੀਂ ਚਾਹੀਦੀ, ਬਹੁਤ ਹੀ ਵੱਧ ਜਾਂਦੀ। ਸੋ ਰੋਜ਼ੀ ਸਾਰਿਆਂ ਨੂੰ ਪਰਮੇਸ਼ਰ ਦਿੰਦਾ। ਉਹ ਪੰਛੀ ਜਿਹੜੇ ਨੇ ਉਹ ਚੁਗਦੇ ਨੇ, ਕਿਤੇ ਉਹਨਾਂ ਦਾ ਸਟੋਰ ਨਹੀਂ, ਕਿਤੇ ਕੁਛ ਨਹੀਂ ਹੈ। ਬਾਬਾ ਫਰੀਦ ਦੇਖਦਾ ਵੀ ਪੰਛੀ ਦੇਖੋ ਕਿੰਨੇ ਚੰਗੇ ਨੇ, ਗੁਣ ਗਾਉਂਦੇ ਨੇ ਪ੍ਰਭੂ ਦੇ, ਸਵੇਰੇ ਇਹਨਾਂ ਨੂੰ ਚੋਗਾ ਮਿਲ ਜਾਂਦਾ, ਰਾਤ ਨੂੰ ਚਲੇ ਜਾਂਦੇ ਨੇ। ਸਵੇਰੇ ਕੌਣ ਪਾ ਜਾਂਦਾ ਧਰਤੀ ਦੇ ਉੱਤੇ ਚੋਗਾ? ਸਾਰੇ ਜਾਨਵਰ ਦੇਖ ਲਓ, ਪੰਛੀ ਤੁਸੀਂ ਇਕਦਮ ਉਡਾਰੀਆਂ ਮਾਰ ਕੇ ਧਰਤੀ 'ਤੇ ਆ ਕੇ ਚੁਗਣ ਲੱਗ ਜਾਂਦੇ। ਉਸ ਵੇਲੇ ਉਹਨੇ ਐਸਾ ਬਾਣੀ ਦਾ ਉਚਾਰਨ ਕੀਤਾ, ਪੜੋ ਪਿਆਰਾ। ਕੰਕਰ ਚੁਗਦੇ ਥਲਾਂ ਦੇ ਵਿੱਚ ਵਾਸਤੇ, ਕੰਕਰ ਚੁਗਦੇ ਥਲਾਂ ਦੇ ਵਿੱਚ ਵਾਸਤੇ, ਰੱਬ ਦੀ ਨਾਲ ਛੱਡਦੇ ਪੰਛੀ, ਰੱਬ ਦੀ ਨਾਲ ਛੱਡਦੇ ਕੰਕਰ ਚੁਗਦੇ। ਸਾਡੇ
ਵਾਸਤੇ ਕੱਖ ਚੁਗਦੇ ਚੁਗਦੇ ਥਲਾਂ ਦੇ ਵਿੱਚ ਵਸਦੇ ਰੱਬ ਦੀ ਨਾ ਛੱਡਦੇ ਪੰਛੀ ਪੰਛੀ ਰੱਬ ਦੀ ਨਾ ਛੱਡਦੇ ਕੱਖ ਚੁਗਦੇ
ਯੋਗਾ ਚੁਗਣ ਤੋਂ ਬਾਅਦ ਪੰਛੀ ਦਰਖਤ ਤੇ ਬੈਠੇ ਖੁਸ਼ੀ ਦੇ ਅੰਦਰ ਚਹਿਚਹਾ ਰਹੇ। ਫਰੀਦ ਨੇ ਜ਼ੋਰ ਕਰਿਆ ਸੀ, ਤਪ ਕਰਿਆ ਸੀ। ਤਪ ਕਰਨ ਵਾਲੇ ਦੇ ਅੰਦਰ ਹੱਦ ਤੋਂ ਜ਼ਿਆਦਾ ਕ੍ਰੋਧ ਪੈਦਾ ਹੋ ਜਾਂਦਾ। ਤਪਿਆ ਹਮੇਸ਼ਾ ਹੀ ਸਰਾਪ ਦੇਵੇਗਾ, ਭਗਤੀ ਕਰਨ ਵਾਲਾ ਹਮੇਸ਼ਾ ਵਰ ਦੇਵੇਗਾ। ਦੋਹਾਂ ਦਾ ਫਰਕ ਹੋਇਆ ਕਰਦਾ। ਉਸ ਵੇਲੇ ਖਿਝ ਗਿਆ, ਕਹਿੰਦਾ ਰੌਲਾ ਪਾਉਂਦੇ ਨੇ, ਕਹਿੰਦਾ ਮਰ ਵਜੋ ਪੰਛੀਓ, ਸਾਰੇ ਗਿਰ ਗਏ ਧਰਤੀ। ਕਹਿਣ ਲੱਗਿਆ ਮੇਰਾ ਤਾਂ ਕੁਛ ਵਿਗਾੜਿਆ ਨਹੀਂ ਸੀ ਇਹਨਾਂ ਨੇ, ਮੈਂ ਐਵੇਂ ਹੀ ਮਾਰ ਦਿੱਤੇ। ਫਿਰ ਕਹਿਤਾ, ਕਹਿੰਦਾ ਜੀਵਨ ਜੋ ਪੰਛੀਓ, ਸਾਰੇ ਜਿਉਂ ਗਏ। ਬੜਾ ਹੀ ਖੁਸ਼ ਹੋ ਗਿਆ, ਬੜਾ ਮਨ ਦੇ ਅੰਦਰ ਆ ਗਿਆ ਵੀ ਮੇਰੇ 'ਚ ਤਾਂ ਤਾਕਤ ਆ ਗਈ, ਮੈਂ ਕਹਿ ਕੇ ਮਾਰ ਵੀ ਸਕਦਾ, ਮਰੇ ਉਹਨੂੰ ਕਹਿ ਕੇ ਜਿਉਂਦਾ ਵੀ ਕਰਦਾ। ਥੋੜ੍ਹੀ ਤਾਕਤ ਨਹੀਂ ਸਾਰੇ ਜੀ, ਬੇਅੰਤ ਤਾਕਤ ਹੈ। 12 ਸਾਲ ਦੇ ਜ਼ੋਹਦ 'ਚ ਆ ਗਈ। ਜ਼ੋਹਦ ਵਿੱਚ ਰੱਬ ਵੱਲ ਨੂੰ ਨਹੀਂ ਸਫ਼ਰ ਤੈਅ ਹੁੰਦਾ, ਆਤਮ ਮਾਰਗ 'ਤੇ ਨਹੀਂ ਚੱਲ ਸਕਦਾ, ਸ਼ਕਤੀਆਂ ਵਾਲਾ ਮਾਰਗ ਮਿਲਦਾ। ਬੜੀ ਵਿਆਖਿਆ ਹੈ। ਘਰ ਚੱਲਿਆ, ਰਸਤੇ 'ਚ ਜਦ ਬਾਹਰ ਨਿਕਲਿਆ ਜੰਗਲ, ਪਿਆਸ ਲੱਗੀ, 12 ਵਜੇ ਵੱਜ ਗਏ, ਧੁੱਪ ਹੈ। ਸਾਹਮਣੇ ਦੇਖਿਆ ਖੂਹ 'ਤੇ ਲੜਕੀ ਪਾਣੀ ਕੱਢਦੀ ਹੈ, ਡੋਲੀ ਜਾਂਦੀ। ਕੋਲ ਆਇਆ, ਬੜਾ ਦਰਵੇਸ਼ੀ ਦਾ ਮਾਨ ਹੈ ਅੰਦਰ, ਕਹਿੰਦਾ ਉਹ ਲੜਕੀ ਦਰਵੇਸ਼ ਕੋ ਪਾਣੀ ਪਿਲਾਓ। ਲੜਕੀ ਕਹਿੰਦੀ ਬਾਬਾ ਇੱਥੇ ਬਹਿ ਜਾ ਵਿਹਲੀ, ਹੁਣ ਤਾਂ ਬੁਲਾਓ। ਪਹਿਲੀ ਵਾਰੀ ਜਵਾਬ ਮਿਲਿਆ ਜੀ ਚਾਹੇ ਵੀ ਮੈਂ ਇਹਨੂੰ ਤਾਕਤ ਦਿਖਾਵਾਂ ਆਪਣੀ। ਉਹ ਦਿਖਾ ਨਾ ਸਕਿਆ ਕੋਈ ਵੀ, ਬਹਿ ਗਿਆ। ਇਹਨੇ ਨੂੰ ਕੋਈ ਪਾਣੀ ਪੀਣ ਵਾਲਾ ਆਇਆ, ਕਹਿੰਦੀ ਆ ਵੀਰਾ ਪਾਣੀ ਪੀ। ਇਹਨੇ ਫੇਰ ਕਿਹਾ ਦਰਵੇਸ਼ ਪਾਣੀ ਮੰਗਤਾ ਹੈ, ਉਸਕੋ ਪਾਣੀ ਨਹੀਂ ਦਿੱਤੀ। ਕਹਿੰਦੀ ਬਹਿ ਜਾ ਚਿੜੀਆਂ ਨਹੀਂ ਵੀ ਜਿਉਂਦੀਆਂ, ਕਰ ਦੇਗਾ ਅਤੇ ਮਾਰ ਦੇਗਾ, ਬਹਿ ਚੁੱਪ ਕਰ, ਮੈਂ ਜਾਣਦੀ ਹਾਂ ਤੈਨੂੰ, ਫਰੀਦ ਹੈ ਤੂੰ, ਤਪੱਸਿਆ ਦਾ ਮਾਰਿਆ ਹੋਇਆ, ਫੂਕਿਆ ਹੋਇਆ। ਹੈਰਾਨ ਹੋ ਗਿਆ, ਇਹ 22 ਸਾਲ ਦੀ ਲੜਕੀ ਅਤੇ ਮੈਂ 12 ਸਾਲ 30 ਸਾਲ ਦਾ ਹੋ ਗਿਆ, ਬਚਪਨ ਤੋਂ ਇਸ ਰਸਤੇ ਪਿਆ ਹੋਇਆ, ਇਹਦੀ ਗੱਲ ਦਾ ਮੈਨੂੰ ਪਤਾ ਨਹੀਂ ਲੱਗਦਾ ਵੀ ਇਹ ਪਾਣੀ ਕਿਉਂ ਡੇਲਦੀ ਹੈ। ਇਹਨੇ ਮੇਰੀ ਸਾਰੀ ਗੱਲ ਦੇਖ ਲਈ, ਸਾਰੀ ਜਿਹੜੀ ਸੀ ਆਕੜ ਫਾਕੜ ਜ਼ੀਰੋ ਬਣ ਗਿਆ, ਬਹਿ ਗਿਆ ਚੁੱਪ ਕਰ। ਉਹਦੇ ਬਾਅਦ ਜਦ ਆਪਣਾ ਕੰਮ ਪੂਰਾ ਹੋਇਆ, ਕਹਿਣ ਲੱਗੀ ਆਹ ਦਰਵੇਸ਼ ਸਾਈਂ, ਆਹ ਜਲ ਛੱਕ, ਮੈਂ ਬਰਤਨ ਲੈ ਕੇ ਆਈ ਹਾਂ, ਉਹ ਜਨਾ ਵੀ ਬਰਤਨ 'ਚ ਪਾਣੀ। ਕਹਿੰਦਾ ਬੀਬਾ ਹੁਣ ਤਾਂ ਪਿਆਸ ਹੈ ਪੂਰੀ। ਕਹਿੰਦੀ ਨਹੀਂ ਪਹਿਲਾਂ ਪਾਣੀ ਪੀ। ਕਹਿੰਦਾ ਪਹਿਲਾਂ ਮੈਨੂੰ ਗੱਲ ਦੱਸ। ਕਹਿੰਦੀ ਪੁੱਛ। ਕਹਿੰਦਾ ਪਾਣੀ ਕਿਉਂ ਡੋਲਦੀ ਸੀ ਅਤੇ ਤੈਨੂੰ ਕਿਵੇਂ ਪਤਾ ਲੱਗ ਗਿਆ? ਮੈਂ ਤਾਂ 15 ਮੀਲ 'ਤੇ ਪੰਛੀ ਮਾਰੇ ਸੀ। ਕਹਿੰਦੀ ਫਰੀਦਾ ਅਸੀਂ ਬੀਬੀਆਂ, ਸਾਡਾ ਨਿਸ਼ਚਾ ਆਪਣੇ ਪਤੀ 'ਤੇ ਹੁੰਦਾ, ਸਾਡਾ ਸੰਤ ਵੀ ਉਹੀ ਹੁੰਦਾ, ਸਾਡਾ ਕੰਤ ਵੀ ਉਹੀ ਹੁੰਦਾ, ਸਾਡਾ ਗੁਰੂ ਵੀ ਉਹੀ ਹੁੰਦਾ। ਮੇਰਾ ਪਤੀ ਬੰਦਗੀ ਕਰਨ ਵਾਲਾ ਅਤੇ ਮੇਰਾ ਉਹਦੇ ਉੱਤੇ ਅਟਲ ਨਿਸ਼ਚਾ ਹੈ, ਮੈਂ ਉਹਦੀ ਸੇਵਾ ਕਰਦੀ ਹਾਂ ਰੂਪ ਰੱਬ ਰੂਪ ਸਮਝ ਕੇ, ਉਹਦੇ ਵਿੱਚੋਂ ਮੈਨੂੰ ਸ਼ਕਤੀ ਪ੍ਰਾਪਤ ਹੋ ਗਈ ਅਤੇ ਮੇਰੀ ਘਰ ਭੈਣ 20 ਮੀਲ ਦੇ ਉੱਤੇ ਆ, ਉਹ ਸਤਸੰਗ 'ਚ ਗਈ ਹੋਈ ਆ, ਉਹਦੇ ਘਰ ਨੂੰ ਅੱਗ ਲੱਗ ਗਈ, ਮੈਂ ਤਾਂ ਅੱਗ ਬੁਝਾ ਰਹੀ ਸੀ, ਜਾ ਦੇਖਿਆ ਤਸੱਲੀ ਕਰ ਲੈ, ਤੂੰ ਤਾਂ 15 ਮੀਲ 'ਤੇ ਚਿੜੀਆਂ ਮਾਰੀਆਂ। ਹੈਰਾਨ ਹੋ ਗਿਆ, ਕਹਿਣ ਲੱਗਿਆ ਬੀਬਾ ਪਹਿਲਾਂ ਮੇਰੀ ਅੱਖਾਂ ਖੋਲਤੀਆਂ, ਮੈਂ ਤਾਂ ਬੜਾ ਬਹੁਤ ਬਹੁਤ ਆਪਣੇ ਆਪ ਨੂੰ ਵੱਡਾ ਗਿਣ ਲਿਆ ਸੀ। ਮਾਂ ਦੇ ਕੋਲ ਚਲਿਆ ਗਿਆ, ਸਾਰੀ ਗੱਲ ਦੱਸੀ। ਮਾਂ ਕਹਿੰਦੀ ਅੱਜ ਤਾਂ ਤੂੰ ਕੋਬ ਨਹੀਂ ਤੁਰਿਆ ਪ੍ਰੀਤਾ, ਜਾ ਵਾਪਸ। ਵਾਪਸ ਆ ਕੇ ਬਹੁਤ ਘੋਰ ਤਪੱਸਿਆ ਕਰਦਾ। ਉਸ ਵੇਲੇ ਦੇ ਜੋ ਹਾਲਾਤ ਨੇ, ਰੰਗ ਬਿਲਕੁਲ ਕਾਲਾ ਹੋ ਗਿਆ। ਕੋਇਲ ਨੂੰ ਪੁੱਛਦਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਮੈਂ ਵੀ ਕਾਲਾ ਹੋ ਗਿਆ, ਤੂੰ ਵੀ ਕਾਲੀ ਹੋ ਗਈ, ਤੈਨੂੰ ਕੀ ਗੱਲ ਹੋ ਗਈ, ਤੂੰ ਕਿਉਂ ਕਾਲੀ ਹੋ ਗਈ? ਕਹਿਣ ਲੱਗੀ ਫਰੀਦਾ, ਗੱਲ ਆਪਾਂ ਦੋਹਾਂ ਦੀ ਇੱਕੋ ਹੈ, ਤੂੰ ਪਰਮੇਸ਼ਰ ਨੂੰ ਪਾਲਦਾ, ਉਹ ਤੈਨੂੰ ਮਿਲ ਨਹੀਂ ਰਿਹਾ, ਮੈਂ ਇਕੱਲੀ ਰਹਿੰਦੀ ਹਾਂ, ਹੋਰ ਸਾਰੇ ਜਿੰਨੇ ਪੰਛੀ ਨੇ ਸਭ ਦਾ ਜੋੜਾ ਹੁੰਦਾ, ਉਹ ਜੋੜੇ ਬੈਠਦੇ ਨੇ ਇਕੱਠੇ ਹੋ ਕੇ, ਪਰ ਮੇਰੀ ਕਿਸਮਤ 'ਚ ਨਹੀਂ ਹੈ, ਮੇਰਾ ਤਾਂ ਸ਼ੌਕ ਕਿਤੇ ਅਚਾਨਕ ਮਿਲ ਜਾਵੇ ਅਤੇ ਮੈਂ ਤਾਂ ਇਕੱਲੀ ਉਹ ਰਹਿੰਦੀ ਹਾਂ, ਉਹਦੇ ਫਰਾਕ ਦੇ ਵਿੱਚ ਮੇਰਾ ਰੰਗ ਕਾਲਾ ਹੋ ਗਿਆ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਾਂ ਬਿਰੋਂ ਜਾਲੀ, ਮੈਂ ਤਾਂ ਆਪਣੇ ਪ੍ਰੀਤਮ ਦੇ ਬਿਰੋਂ ਨੇ ਜਾਲ ਦਿੱਤੀ। ਸੋ ਫਰੀਦ ਬਹੁਤ ਤਪੱਸਿਆ ਕਰ ਰਿਹਾ, ਕਦੇ ਖੂਹ ਵਿੱਚ ਲੜਕਦਾ, ਸਵੇਰੇ ਲੜਕ ਜਾਂਦਾ, ਸ਼ਾਮ ਨੂੰ ਕੱਢ ਲੈਂਦੇ, ਸਾਰਾ ਖੂਨ ਦਿਮਾਗ ਜਮ੍ਹਾਂ ਹੋ ਜਾਂਦਾ। ਸੇਵਾ ਕਰਨ ਵਾਲੇ ਬਹੁਤ ਸਾਰੇ ਐਸੇ ਸਾਧੂ ਨੇ ਜਿਹੜੇ ਕਿਰਿਆ ਕਰਦੇ ਨੇ, ਉਹ ਸੇਵਾਦਾਰ ਫਿਰ ਮਾਲਿਸ਼ ਕਰਦੇ ਨੇ, ਖੂਨ ਹੇਠਾਂ ਨੂੰ ਲਿਆਉਂਦੇ ਨੇ। ਔਖਾ ਬਹੁਤ ਹੈ, ਰੱਬ ਦਾ ਰਸਤਾ ਗਲਤ ਚੁਣਿਆ ਹੋਇਆ, ਰੱਬ ਨਹੀਂ ਐਂ ਮਿਲਦਾ। ਬਾਬੇ ਫਰੀਦ ਨੇ ਵੀ ਆਪਣੇ ਸਰੀਰ ਵੱਲ ਦੇਖਿਆ, ਮੇਰਾ ਸਰੀਰ ਸੁੱਕ ਗਿਆ ਅਤੇ ਹੱਡੇ ਹੱਡ ਨਿਕਲੇ ਆਏ ਨੇ, ਇਕੱਲੀ ਇਕੱਲੀ ਹੱਡੀ ਗਿਣੀ ਜਾਂਦੀ ਹੈ, ਪਰ ਅਫਸੋਸ ਮੈਨੂੰ ਤਾਂ ਅਜੇ ਤੱਕ ਵਾਹਿਗੁਰੂ ਦਾ ਕੋਈ ਥੌ ਪਤਾ ਵੀ ਨਹੀਂ ਲੱਗਿਆ, ਇੱਕ ਵੀ ਝਲਕਾਰਾ ਨਹੀਂ ਵੱਜਿਆ ਹੈ। ਪੜ੍ਹ ਲਓ,
ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ ਬੋਲਿਆ, ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ ਬੋਲਿਆ,
ਤਪ ਕਰਨ ਦੇ ਨਾਲ ਕਦੇ ਵੀ ਰੱਬ ਦੇ ਦਰਸ਼ਨ ਨਹੀਂ ਹੁੰਦੇ। ਸ਼ਕਤੀਆਂ ਬੇਅੰਤ ਆ ਜਾਣਗੀਆਂ, ਕਰਾਮਾਤਾਂ ਬੇਅੰਤ ਆ ਜਾਣਗੀਆਂ। ਇਸ ਤੋਂ ਵੀ ਵੱਧ ਕੇ ਤਪ ਕਰਿਆ, ਸਰੀਰ ਸੁੱਕ ਗਿਆ, ਪੰਛੀਆਂ ਨੇ ਸਮਝ ਗਿਆ ਕਿ ਫਕੀਰ ਅੱਧ ਜਿਉਂਦਾ ਹੈ, ਮਾਸ ਖਾ ਲਿਆ। ਅੱਛਾ, ਫਿਰ ਸੁਰਸਾਹ ਸਿੰਘ ਜੀ, ਬਾਕੀ ਦਾ ਜੋ ਪ੍ਰਸੰਗ ਹੈ, ਗੁਰੂ ਦੀ ਲੋੜ ਦੇ ਮੈਂ ਬਚਨ ਕਰ ਰਿਹਾ ਸੀ, ਕਿਉਂਕਿ ਮੌਸਮ ਖਰਾਬ ਹੋ ਗਿਆ। ਹੁਣ ਅਰਦਾਸ ਹੋਏਗੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।